ਕਿਰਪੰ ਤਾਹਰੀਅੰ।
ਸਾਧ ਸੰਗਤ ਜੀ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਆਪਾਂ ਨੂੰ ਬਣਨਾ ਚਾਹੀਦਾ ਹੈ। ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਸ ਵੇਲੇ ਸਾਰੇ ਗੁਣ ਪ੍ਰਾਪਤ ਹੁੰਦੇ ਹੈ। ਕਿਰਪੰਤ ਹਰੀਅੰ, ਕਿਰਪੰਤ ਹਰੀਅੰ, ਅੰਮ੍ਰਿਤਸਰੀਏ ਪਾਠ ਕਰਦੇ ਹੈ, ਦਮਦਮੇ ਸਾਹਿਬ ਦਾ ਪਾਠ, ਕਿਰਪੰਤ ਹਰੀਅੰ। ਜਦੋਂ ਹਰੀ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕਰਦਾ ਤਾਂ
ਮਤ ਤਤ ਗਿਆਨ,
ਉਸ ਵੇਲੇ ਹਰੀ ਦੀ ਕਿਰਪਾ ਕਰਕੇ ਮਤ ਬੁੱਧੀ ਦੇ ਅੰਦਰ ਜਿਹੜਾ ਪਦਾਰਥਕ ਗਿਆਨ ਹੈ ਸਭ ਬੁੱਧੀ ਜਾਲੀਆ ਕਰੇ ਤਤ ਗਿਆਨ। ਕੋਈ ਕਹਿੰਦਾ ਵੀ ਹਾਰ ਚੰਗੇ ਹੈ, ਕੋਈ ਕਹਿੰਦਾ ਸ਼ਾਸਤਰ ਗਿਆਨ ਚੰਗਾ ਹੈ, ਹਜ਼ੂਰ ਕਹਿੰਦੇ ਸਭ ਬੁੱਧੀ ਜਾਲੀਏ ਕਰੇ ਤਤ ਗਿਆਨ। ਸਾਰੀਆਂ ਅਕਲਾਂ ਨੂੰ ਸਾੜ ਦਿਓ, ਇੱਕ ਵਾਹਿਗੁਰੂ ਦਾ ਗਿਆਨ ਹੀ ਕਾਇਮ ਰਹਿਣਾ ਚਾਹੀਦਾ ਹਿਰਦੇ ਵਿੱਚ। ਇਸ ਪ੍ਰਕਾਰ ਸਾਧ ਸੰਗਤ ਜੀ, ਜਦੋਂ ਹਰੀ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਤਾਂ ਤਤ ਸਰੂਪ ਦਾ ਗਿਆਨ ਬੁੱਧੀ ਦੇ ਅੰਦਰ ਪ੍ਰਾਪਤ ਹੁੰਦਾ ਹੈ, ਮਤੀ ਦੇ ਅੰਦਰ ਆਤਮ ਵਿਸ਼ੈਣੀ ਬੁੱਧ ਹੋ ਜਾਂਦੀ ਹੈ ਜਦੋਂ ਵਾਹਿਗੁਰੂ ਦੀ ਕਿਰਪਾਲਤਾ ਹੁੰਦੀ ਹੈ।
ਬਿਗਸੀਧ ਬੁੱਧਾ,
ਬੁੱਧੀਆਂ ਉਹਨਾਂ ਲੋਕਾਂ ਨੂੰ ਮੰਨੀਆਂ, ਕਿਸੇ ਨੇ ਜਿਹੜਾ ਜੱਗ ਨੂੰ ਜਿੱਤ ਲਵੇ ਉਹਨੂੰ ਬੁੱਧੀ ਵਾਲਾ ਮੰਨਿਆ, ਕੋਈ ਸ਼ਾਸਤਰ ਨਾਲ ਜਿੱਤ ਲਵੇ ਉਹਨੂੰ ਬੁੱਧੀ ਵਾਲਾ ਮੰਨਿਆ ਹੈ, ਜਿਹੜਾ ਵਾਲਾ ਧਨ ਜੋੜ ਲਵੇ ਉਹਨੂੰ ਬੁੱਧੀ ਵਾਲਾ ਮੰਨਿਆ ਹੈ, ਕਈਆਂ ਨੂੰ ਸਾਧ ਸੰਗਤ ਜੀ ਜਿਹੜਾ ਲੋਕਾਂ ਨੂੰ ਖੁਸ਼ ਕਰ ਲਵੇ ਉਹਨੂੰ ਬੁੱਧੀ ਵਾਲਾ ਮੰਨਿਆ ਹੈ। ਹਜ਼ੂਰ ਕਲੰਗੀ ਧਰਨ ਲੋਹ ਪ੍ਰਕਾਸ਼ ਵਿੱਚ ਤੁਕਾਂ ਆਉਂਦੀਆਂ, ਇਸ ਤਰ੍ਹਾਂ ਕਿਹਾ ਹੈ ਇਹ ਨਾ ਬੁੱਧ ਬਹੁਤ ਸ਼ਾਸਤਰ ਪੜ੍ਹੇ, ਇਹ ਨਾ ਬੁੱਧ ਤੋੜੇ ਵੱਡ ਗੜੇ, ਇਹ ਨਾ ਬੁੱਧ ਬਹੁਤ ਦਰਬ ਕਮਾਏ, ਇਹ ਨਾ ਬੁੱਧ ਬਹੁਤ ਲੋਕ ਰਜਾਏ। ਲੋਕ ਰਜਾਵਨ ਧਨ ਕਮਾਵਨ ਬੇਸਵਾ ਵੀ ਪ੍ਰਧਾਨ, ਇਹ ਵੀ ਬੇਸਵਾ ਵੀ ਪ੍ਰਧਾਨ ਹੁੰਦੀਆਂ ਲੋਕਾਂ ਨੂੰ ਖੁਸ਼ ਕਰਨ ਵਾਸਤੇ। ਬੁੱਧ ਤਾਂ ਇਹਦਾ ਨਾਮ ਹੈ ਅਕਲੀ ਸਾਹਿਬ ਸੇਵੀਏ, ਅਕਲੀ ਕੀਤੇ ਦਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਪਾਈਏ ਮਾਨ, ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ। ਸਾਰੀਆਂ ਸ਼ੈਤਾਨੀ ਦੀਆਂ ਗੱਲਾਂ ਹਨ ਬਾਕੀ ਦੀਆਂ, ਹਜ਼ੂਰ ਫਰਮਾਉਂਦੇ ਹਨ।
ਬਿਗਸੀਧ ਬੁੱਧਾ,
ਜਿਹੜੀ ਬੁੱਧੀ ਆਤਮ ਵਿਸ਼ੈਣੀ ਬਿਗਸੀਦ ਖਿੜ ਆਉਂਦੀ ਹੈ, ਇਹਦੇ ਅੰਦਰੋਂ ਕਰਨਾ ਮੈਤਰੀ ਅਪੇਖਿਆ ਆਦਿਕ ਜਿਹੜੇ ਪੰਖੜੀਆਂ ਹਨ ਇਹ ਨਿਕਲ ਆਉਂਦੀਆਂ ਹਨ, ਪਰਮੇਸ਼ਰ ਦੀ ਭਗਤੀ ਨੂੰ ਖੁਸ਼ਬੂ ਨਿਕਲਣ ਲੱਗ ਜਾਂਦੀ ਹੈ, ਐ ਬੁੱਧੀ ਕਵਲ ਦੀ ਨਿਆਈ ਖਿੜ ਆਉਂਦੀ ਹੈ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਮਤੀ ਤਤ ਸਰੂਪ ਦਾ ਗਿਆਨ ਹੁੰਦਾ ਹੈ।
ਕੁਸਲ ਥਾਨ
ਕਿਰਪੰਤ ਹਰੀਅੰ, ਸਾਰਿਆਂ ਦੇ ਨਾਲ ਲਾਓ ਵਾਹਿਗੁਰੂ ਦੀ ਜਦੋਂ ਕਿਰਪਾ ਹੁੰਦੀ ਮਤ ਤਤ ਗਿਆਨ, ਬੁੱਧੀ ਦੇ ਅੰਦਰ ਤਤ ਸਰੂਪ ਦਾ ਗਿਆਨ ਹੁੰਦਾ ਹੈ। ਕਿਰਪੰਤ ਹਰੀਅੰ, ਜਦੋਂ ਹਰੀ ਦੀ ਕਿਰਪਾ ਹੁੰਦੀ ਹੈ
ਬਿਗਸੀਦ ਹੈ ਬੁੱਧਾ,
ਉਸ ਵੇਲੇ ਬੁੱਧ ਖਿੜ ਆਉਂਦੀ ਹੈ, ਕਰਨਾ ਮੈਤਰੀ ਅਪੇਖਿਆ ਆਦਿ ਗੁਣ ਪੰਖੜੀਆਂ ਨਿਕਲ ਆਉਂਦੇ ਹਨ।
ਕੁਸਲ ਥਾਨ
ਅਤੇ ਕੁਸਲ ਸੁਖ ਰੂਪ ਥਾਂ, ਬ੍ਰਹਮਾਨੰਦ ਜੋ ਆਨੰਦ ਸਰੂਪ ਹੈ, ਕੁਸਲ ਥਾਂ ਉਹ ਸਾਧ ਸੰਗਤ ਰੂਪੀ ਥਾਂ, ਉਹਨੂੰ ਕੁਸਲ ਚਤੁਰ ਪੁਰਖ ਹੋ ਜਾਂਦਾ ਹੈ, ਉਹਨੂੰ ਸਰੂਪ ਰੂਪੀ ਥਾਂ, ਕੁਸਲ ਆਨੰਦ ਦੇਣ ਵਾਲਾ, ਕੁਸਲ ਕੁਸਲ ਆਖੇ ਸਭ ਕੋਈ, ਉਹ ਕੁਸਲ ਨਾ ਆਨੰਦ ਦਾ ਹੈ, ਆਨੰਦ ਸਰੂਪ ਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਬਸਿਆਂਤ ਰਿਖਿਅੰ
ਅਤੇ ਰਿਖਿਅੰ, ਰਿਖੀ ਨਾਮ ਹੈ ਇੰਦਰੀਏ ਸਾਧ ਸੰਗਤ ਜੀ, ਰਿਖੀਆਂ ਨੂੰ ਬਸ ਕਰ ਲੈਂਦਾ ਇੰਦਰੀਆਂ ਨੂੰ, ਜਿਹੜੇ ਇੰਦਰੇ ਹਰਿਆ ਪਸ਼ੂ ਦੀ ਨਿਆਈ ਦੌੜਦੇ, ਅੱਖਾਂ ਬਗਾਨੇ ਰੂਪ ਵੱਲ, ਕੰਨ ਨਿੰਦਿਆ ਸੁਣਨ ਵੱਲ, ਹੱਥ ਪਰਾਇਆ ਪਦਾਰਥ ਪਕੜਨ ਵਾਸਤੇ, ਜਵਾਨ ਨਿੰਦਿਆ ਕਰਨ ਵਾਸਤੇ, ਆਪਦੀ ਉਸਤਤੀ ਕਰਨ ਵਾਸਤੇ, ਪੈਰ ਕੁਸੰਗਤ ਵੱਲ ਨੂੰ ਚੱਲਦੇ ਹੈ, ਇਹ ਇੰਦਰੀਆਂ ਸਾਰੀਆਂ ਜਿਹੜੀਆਂ ਰਿਖੀਆਂ ਇੰਦਰੀਆਂ ਹਨ,
ਬਸਿਆਂਤ ਰਿਖਿਅੰ,
ਇਹਨਾਂ ਇੰਦਰੀਆਂ ਨੂੰ ਬਸ ਕਰ ਲਈਦਾ ਅਤਿਅੰਤ ਕਰਕੇ। ਰਿਖ ਨਾਮ ਧਰਮ ਰਾਜਾ ਦਾ ਵੀ ਹੈ, ਸੋ ਰਿਖ ਤੇ ਛੂਟੀ ਹੈ ਇਹ ਰਿਖ। ਇੱਕ ਰਿਖੀ ਸਾਧ ਸੰਗਤ ਜੀ ਬੜਾ ਸ਼ਾਂਤ ਰਸ ਵਾਲਾ ਸੀ, ਧਰਮ ਰਾਜਾ ਉਹਦਾ ਪਰਖ ਕਰਨ ਵਾਸਤੇ ਰਿਸ਼ੀ ਦਾ ਰੂਪ ਧਾਰ ਕੇ ਉਹਦੇ ਘਰ ਚਲਿਆ ਗਿਆ। ਜਦੋਂ ਰਿਸ਼ੀ ਦਾ ਰੂਪ ਧਾਰ ਕੇ ਚਲਿਆ ਗਿਆ, ਅੰਦਰ ਜਾ ਕੇ ਬੈਠ ਗਿਆ, ਜੁੱਤਾ ਆਪਣਾ ਬਾਹਰ ਅੱਗੇ ਲਾ ਗਿਆ, ਰਿਸ਼ੀ ਜਦੋਂ ਬਾਹਰੋਂ ਆਇਆ ਵੇਖਿਆ ਕਿ ਕੋਈ ਪੁਰਖ ਅੰਦਰ ਗਿਆ ਹੋਇਆ ਹੈ, ਉਸ ਵਕਤ ਸਾਧ ਸਿੰਘ ਜੀ ਰਿਸ਼ੀ ਬਾਹਰ ਅੱਗੇ ਖੜਾ ਰਿਹਾ, ਜੋ ਬਾਹਰ ਅੱਗੇ ਖੜਾ ਰਿਹਾ ਧਰਮ ਰਾਜਾ ਨੂੰ ਪੈਰੀ ਪੈ ਗਿਆ, ਕਹਿੰਦੇ ਹੇ ਰਿਸ਼ੀ ਤੇਰਾ ਸਹਿਣਸ਼ੀਲ ਜਿਹਾ ਜਿਹਾ ਵੇਖਿਆ, ਮੈਂ ਤੈਨੂੰ ਪਰਖਣ ਆਇਆ ਸੀ, ਤੂੰ ਨਾਰਾਜ਼ਗੀ ਨਹੀਂ ਕੀਤੀ, ਸ਼ਾਬਾਸ਼ ਤੇਰੇ। ਕਹਿੰਦਾ ਵੀ ਤੇਰਾ ਨਾਮ ਵੀ ਰਿਖ ਅੱਜ ਤੋਂ ਪੈਜੂ, ਉਹ ਰਿਸ਼ੀ ਨੂੰ ਬਚਨ ਕਰਦਾ ਸੀ, ਹੁਣ ਧਰਮ ਰਾਜਾ ਦਾ ਨਾਮ ਵੀ ਰਿਖ ਹੈ। ਸੋ ਫਰਮਾਉਂਦੇ ਹਨ
ਬਸਿਆਂਤ ਰਿਖਿਅੰ,
ਇਹਨਾਂ ਰਿਖ ਇੰਦਰੀਆਂ ਦੇ ਤਾਂ ਵੀ ਤੇ ਰਿਖਿੰਗ ਨਾ ਧਰਮ ਰਾਜਾ ਨੂੰ ਵੀ ਬਸ ਕਰ ਲਈਦਾ, ਨਾਨਕ ਧਰਮ ਐਸੇ ਚਵੈ ਕੀਤੋ ਪਉਨ ਪੁਨੀਤ।
ਤਿਆਗ ਮਾਨ
ਰਿਖਿੰਗ ਨਾ ਬਿਰਤੀਆਂ ਦਾ ਵੀ ਹੈ, ਜਿਹੜੀਆਂ ਬਿਰਤੀਆਂ ਹਨ ਗੀਆਂ ਸੰਸਾਰ ਰੂਪੀ ਉਜਾੜ ਚ ਪ੍ਰਮਾਣ ਵਪਰਜੇ ਨਿੰਦਰਾ ਸਿਮਰਤੀ ਵਿਕਲਪ ਆਦਿਕ, ਇਹਨਾਂ ਨੂੰ ਵੀ ਵਸ ਕਰ ਲਈਦਾ ਅਤਿਅੰਤ ਕਰਕੇ।
ਤਿਆਗ ਮਾਨ
ਅਤੇ ਮਾਣ ਦੇ ਤਾਂ ਹੀ ਤਿਆਗਣਾ ਕਰੀਦਾ ਹੈ, ਜਦੋਂ ਮਹਾਰਾਜ ਦੀ ਕਿਰਪਾ ਹੋਵੇ ਉਸ ਵੇਲੇ ਮਾਣ ਮਿਟ ਜਾਂਦਾ ਹੈ, ਇੰਦਰੀਆਂ ਵਸ ਹੋ ਜਾਂਦੀਆਂ ਹਨ।
ਸੀਤਲੰਤ ਹਿਰਦਿਅੰ
ਜਦੋਂ ਵਾਹਿਗੁਰੂ ਦੀ ਕਿਰਪੰਗ ਤਾਂ ਹਰੀਅੰ ਸੀਤਲ ਹੋ ਜਾਂਦਾ ਅਤਿਅੰਤ ਹਿਰਦਾ, ਜੋ ਜਿਸਦੇ ਅੰਦਰ ਕਿਸੇ ਪ੍ਰਕਾਰ ਦੀ ਗਰਮੈਸ਼ ਨਹੀਂ ਰਹਿੰਦੀ, ਕ੍ਰੋਧ ਨਹੀਂ ਰਹਿੰਦਾ, ਈਰਖਾ ਨਹੀਂ ਰਹਿੰਦੀ, ਕਿਸੇ ਦੇ ਪ੍ਰਤਾਪ ਨੂੰ ਵੇਖ ਕੇ ਜਿਹੜਾ ਜਲਣਾ ਸਾਧ ਸੰਗੇ ਜੀ, ਇਹ ਬਿਨਾਂ ਅੱਗ ਮਚਾਈ ਤੋਂ ਸੜਨਾ, ਕਿਸੇ ਦਾ ਪ੍ਰਤਾਪ ਵੇਖ ਕੇ ਇਹ ਸੀਤਲ ਹੋ ਜਾਂਦਾ ਹਿਰਦਾ, ਪ੍ਰਸੰਨ ਹੁੰਦਾ ਕਿ ਮੇਰੇ ਵਾਹਿਗੁਰੂ ਨੇ ਧੰਨ ਮਹਾਰਾਜਾ ਜੀ ਨੇ ਏਡੇ ਏਡੇ ਸ੍ਰੇਸ਼ਟ ਪੁਰਖ ਪੈਦਾ ਕੀਤੇ, ਗੁਣਾਂ ਵਾਲੇ ਏਡੇ ਵਡਿਆਈ ਵਾਲੇ ਪੁਰਖ ਕੀਤੇ ਹੈ, ਇਉਂ ਹਿਰਦਾ ਠੰਡਾ ਰਹੇ ਹੁੰਦਾ, ਕੋਈ ਗਰਮੈਸ਼ ਨਹੀਂ ਹੁੰਦੀ, ਕਿਸੇ ਦਾ ਪ੍ਰਤਾਪ ਵੇਖ ਕੇ ਜਲਦੇ ਨਹੀਂ ਉਹ ਹਨ, ਇਉਂ ਸੀਤਲ ਹਿਰਦਾ ਹੋ ਜਾਂਦਾ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ।
ਦ੍ਰਿੜ ਸੰਤ ਗਿਆਨ
ਅਤੇ ਉਸ ਵੇਲੇ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਦੋਂ ਸੰਤਾਂ ਮਹਾਤਮਾ ਦੀ ਸੰਗਤ ਨਾਲ ਮਿਲ ਕੇ ਸੰਤ ਗਿਆਨ, ਸੰਤਾਂ ਦਾ ਜੋ ਅਪਰੋਹ ਗਿਆਨ ਹੈ, ਸਰਬ ਦੇ ਵਿੱਚ ਪੂਰਨ ਪਰਮੇਸ਼ਰ ਵੇਖਣਾ, ਇਹ ਦ੍ਰਿੜ ਹੋ ਜਾਂਦਾ ਹੈ।
ਰਹੰਤ ਜਨਮ
ਅਤੇ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਫਿਰ ਜਨਮਾਂ ਤੋਂ ਰਹਿਤ ਹੋ ਜਾਂਦਾ ਹੈ, ਜੰਮਣ ਮਰਨ ਚ ਨਹੀਂ ਆਉਂਦਾ।
ਹਰ ਦਰਸ ਲੀਣਾ
ਅਤੇ ਜਦੋਂ ਮਹਾਰਾਜ ਕਿਰਪਾ ਕਰਦੇ ਉਦੋਂ ਹਰੀ ਦੇ ਦਰਸ਼ਨਾਂ ਚ ਚਿੱਤ ਲੀਨ ਹੋ ਜਾਂਦਾ, ਹਰ ਵਕਤ ਮਿਲ ਜਾਂਦਾ, ਸਭ ਕੁਝ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
ਬਾਜੰਤ ਨਾਨਕ ਸ਼ਬਦ ਬੀਣਾ,
ਸਤਿਗੁਰੂ ਜੀ ਕਹਿੰਦੇ ਆ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਦੋਂ ਸ਼ਬਦ ਬੀਣਾਕਾਰ ਜੋ ਬਾਜੇ ਹਨ ਸੁੰਦਰ, ਇਹ ਤਤੰਤੀ ਵਿਚ ਚਰਮ ਕਾ ਕਣਕਾਸੀ ਕਾ ਜਾਨ ਨਾਦ ਸ਼ਬਦ ਘੜਕੋ ਕਹਿਤ ਸਵਾਸ ਸੁਖ ਪਹਿਚਾਨ, ਇਹ ਦਸਵੇਂ ਦੁਆਰ ਦੇ ਬਾਜੇ ਵੀ ਵੱਜੇ ਆਉਂਦੇ ਹੈ। ਅਤੇ ਬਜੰਤ ਬੀਣਾ ਉਸ ਵੇਲੇ ਸ਼ਬਦ ਬ੍ਰਹਮ ਜੋ ਹੈ, ਬੀਣਾ ਸੁੰਦਰ ਸਰੂਪ, ਉਹਦਾ ਬਜੰਤ ਉਚਾਰਨ ਹੁੰਦਾ, ਫਿਰ ਸਾਸ ਗਰਾਸ ਵਿਸਰਦਾ ਨੀ ਮੇਰਾ ਵਾਹਿਗੁਰੂ, ਤੇ ਬਜੰਤ ਪ੍ਰਗਟ ਹੋਇਆ ਆਉਂਦਾ ਹੈ, ਉਹ ਬੀਣਾ ਸੁੰਦਰ ਸਰੂਪ ਜੋ ਪਰਮੇਸ਼ੁਰ ਹੈ, ਉਸ ਪਰਮੇਸ਼ੁਰ ਦੀ ਸੁੰਦਰ ਜਿਹੜੀ ਬ੍ਰਹਮਾਕਾਰ ਬਿਰਤੀ ਦੇ ਵਿੱਚ ਇੱਕ ਰਸ ਅਜਪਾ ਜਾਪ ਦੀ ਧੁਨੀ ਲੱਗਣੀ ਹੈ, ਸੁੰਦਰ ਬੀਣਾਕਾਰ ਵਾਜੇ ਵੱਜੇ ਆਉਂਦੇ ਹਨ।
ਕਹੰਤ ਬੇਦਾ ਗੁਣੰਤ ਗੁਣੀਆਂ,
ਸਾਧ ਸੰਗੇ ਜੀ ਹਜ਼ੂਰ ਫਰਮਾਉਂਦੇ ਹੈ ਜਿਸ ਪਰਮੇਸ਼ੁਰ ਦੇ ਤਾਂ ਹੀ ਵੇਦ ਜਿਹੜੇ ਹਨ ਇਹ ਸਾਰੇ ਕਥਨ ਕਰਦੇ ਹੈ, ਜਿਹੜੇ ਤਾਮਸੀ ਪੁਰਖ ਆ ਉਹਨਾਂ ਵਾਸਤੇ ਕਰਮ ਦੱਸਦੇ ਹਨ, ਜਿਹੜੇ ਪੁਰਖ ਰਾਜ ਸੀ ਉਹਨਾਂ ਵਾਸਤੇ ਉਪਾਸ਼ਨਾ ਦੱਸਦੇ ਹਨ, ਜਿਹੜੇ ਸਾਂਤਕੀ ਪੁਰਖ ਆ ਉਹਨਾਂ ਵਾਸਤੇ ਗਿਆਨ ਕਥਨ ਕਰਦੇ ਹਨ। ਇਉਂ ਵੇਦ ਤਿੰਨ ਪ੍ਰਕਾਰ ਦਾ ਅਧਿਕਾਰ ਸਮਝ ਕੇ ਤਾਮਸੀ ਪੁਰਖਾਂ ਨੂੰ ਕਰਮ ਅਤੇ ਰਾਜਸੀ ਪੁਰਖਾਂ ਨੂੰ ਉਪਾਸ਼ਨਾ ਅਤੇ ਸਾਂਤਕੀ ਪੁਰਖਾਂ ਨੂੰ ਗਿਆਨ, ਇਸ ਪ੍ਰਕਾਰ ਵੇਦ ਜਿਸਦਾ ਕਥਨ ਕਰਦੇ ਹਨ। ਕਥੰਤ ਵੇਦਾ
ਕਹੰਤ ਵੇਦਾ
ਕਹਿੰਦੇ ਹਨ ਵੇਦ ਨੂੰ, ਤ੍ਰਿਗੁਣ ਵਿਸ਼ਿਆ ਵੇਦਾ,
ਗੁਣੰਤ ਗੁਣੀਆਂ
ਅਤੇ ਗੁਣੰਤ ਗੁਣ ਵਿਚਾਰਨਾ ਕਰਦੇ ਹੈ। ਗੁਣੀਆਂ ਕੌਣ? ਸੰਤ ਮਹਾਤਮਾ, ਜੋ ਤਤਵੇ ਤੇ ਮਹਾਤਮਾ ਹਨ ਉਸ ਪਰਮੇਸ਼ੁਰ ਦੇ ਗੁਣਾਂ ਨੂੰ ਵਿਚਾਰਨਾ ਕਰਦੇ ਹਨ, ਗੁਣੰਤ ਕਥਨ ਕਰਦੇ, ਗੁਣੀ ਰਾਗੀ ਰਾਗਾਂ ਦੇ ਚ ਉਸ ਪਰਮੇਸ਼ੁਰ ਦੇ ਗੁਣਾਂ ਨੂੰ ਗੁਣੰਤ ਕਥਨ ਕਰਦੇ ਹਨ, ਵਿਚਾਰਨਾ ਕਰਦੇ ਹਨ।
ਸੁਣੰਤ ਬਾਲਾ ਬਹੁ ਵਿਧ ਪ੍ਰਕਾਰ
ਅਤੇ ਸੁਣਦੇ ਹਨ ਬਾਲਾ ਕੌਣ? ਜਗਿਆਸੂ ਬਾਲਕਿਆਂ ਦੀ ਨਿਆਈ ਅਧਿਕਾਰੀ ਬਣ ਕੇ ਬਹੁ ਵਿਧ ਪ੍ਰਕਾਰ, ਬਹੁਤ ਪ੍ਰਕਾਰ ਕਰਕੇ, ਖੜ ਪ੍ਰਕਾਰ ਦਾ ਪਹਿਲਾਂ ਸਰਵਣੀ ਹੈ, ਜਿਸ ਉਪਕਰਮ ਉਪਸਹਾਰ ਅਭਿਆਸ ਅਪੂਰਵਤਾ ਆਦਿਕ ਫਲ ਆਦਿਕ ਇਹ ਜਿਹਦੇ ਖੜ ਚਿੰਨ ਹਨ, ਇਸ ਪ੍ਰਕਾਰ ਅਧਿਕਾਰੀ ਜਿਹੜੇ ਹੈ ਉਹ ਸੁਣਦੇ ਹਨ ਬਾਲ ਕੇ ਅਤੇ ਫਿਰ ਮੰਨਣ ਹੈ ਭੇਦਕੀਆਂ ਬਾਧਕ ਯੁਗਤੀਆਂ ਦੁਆਰਾ, ਭੇਦਕੀਆਂ ਸਾਧਕ ਯੁਗਤੀਆਂ ਦੁਆਰਾ, ਫਿਰ ਨਿਧਿਆਸਨ ਹੈ ਸਜਾਤੀ ਬਿਰਤੀ ਦਾ ਪ੍ਰਭਾਵ ਤੇ ਬਜਾਤੀ ਬਿਰਤੀ ਦਾ ਤਿਰਸਕਾਰ ਕਰਕੇ, ਕਿਉਂ ਬਾਲ ਕੇ ਜਿਹੜੇ ਹਨ ਜਗਿਆਸੂ ਉਹ ਸੁਣਦੇ ਆ ਸਰਵਣ ਗਿਆਨ ਨੂੰ ਜੋ ਪ੍ਰਮਾਣਗਤ ਨੂੰ ਸੰਸੇ ਮੇਟਣ ਵਾਲਾ ਹੈ, ਅਤੇ ਮੰਨਣ ਗਿਆਨ ਦੇ ਤਾਂ ਹੀ ਜੋ ਪਰਮੇਹਗਤ ਸੰਸੇ ਦੇ ਮੇਟਣ ਵਾਲਾ ਹੈ, ਅਤੇ ਫਿਰ ਨਿਧਿਆਸ ਨੂੰ ਜੋ ਵਪਰਦੇ ਨੂੰ ਮੇਟਣ ਵਾਲਾ ਹੈ। ਇਸ ਪ੍ਰਕਾਰ ਬਹੁਤ ਪ੍ਰਕਾਰ ਦੇ ਅਧਿਕਾਰੀ ਹਨਗੇ, ਕੋਈ ਉਪਾਸ਼ਨਾ ਦੇ ਹੈ, ਕੋਈ ਕਰਮ ਦੇ ਹੈ, ਕੋਈ ਗਿਆਨ ਦੇ, ਬਹੁਤ ਪ੍ਰਕਾਰ ਕਰਕੇ ਜਿਹੜੇ ਕਰਮ ਕਰਨ ਵਾਲੇ ਉਹਨਾਂ ਨੂੰ ਉਪਾਸ਼ਨਾ ਚ ਲਾਉਂਦੇ ਆ, ਜਿਹੜੇ ਉਪਾਸ਼ਨਾ ਵਾਲੇ ਉਹਨੂੰ ਗਿਆਨ ਚ ਲਾਉਂਦੇ ਆ, ਜਿਹੜੇ ਗਿਆਨ ਵਾਲੇ ਉਹਨੂੰ ਅਨੁਭਵ ਦੇ ਵਿੱਚ ਜੀਵਨ ਮੁਕਤੀ ਚ ਲਾਉਂਦੇ ਆ। ਕਿਉਂ ਬਾਲਕੇ ਜੋ ਜਿਗਿਆਸੂ ਹਨ, ਬਹੁਤ ਪ੍ਰਕਾਰ ਦਾ ਗਿਆਨ ਦਾ ਕਥਨ ਹੈ, ਅਤੇ ਕੋਈ ਸਮਵਾਇ ਗਿਆਨ, ਕੋਈ ਸੰਬੰਧ ਗਿਆਨ ਆਦਿ ਕਥਨ ਕਰਦੇ ਹੈ, ਕੋਈ ਤੱਤਾਂ ਦਾ ਗਿਆਨ ਹੀ ਕਥਨ ਕਰਦੇ ਹਨ। ਇਸੇ ਪ੍ਰਕਾਰ ਜਿਹੜੇ ਹਨ ਜੋ ਸਾਂਖ ਮਤ ਵਾਲੇ ਤੱਤਾਂ ਦੇ ਗਿਆਨ ਨੂੰ ਗਿਆਨ ਸਮਝਦੇ ਹਨ, ਵਿਦਾਂਤੀ ਜੀਵ ਇਸ ਦੀ ਏਕਤਾ ਨੂੰ ਗਿਆਨ ਕਥਨ ਕਰਦੇ ਹਨ। ਇਸੇ ਪ੍ਰਕਾਰ ਸਾਧ ਸੰਗਤ ਜੀ ਵੱਖੋ ਵੱਖਰੇ ਭਿੰਨ ਭਿੰਨ ਗਿਆਨ ਹਨ, ਇਹ ਗਿਆਨਾਂ ਦੇ ਤਾਂ ਹੀ ਸੁਣਦੇ ਹਨ ਬਹੁਤ ਪ੍ਰਕਾਰ ਕਰਕੇ ਤਰੀਕਿਆਂ ਦੇ ਨਾਲ। ਅਧਿਕਾਰੀ ਜੈਸਾ ਜੈਸਾ ਅਧਿਕਾਰ ਹੈ ਉਹਨਾਂ ਦਾ,
ਦ੍ਰਿੜਾਂਤ ਸੋ ਵਿਦਿਆ,
ਉਹ ਦ੍ਰਿੜ ਕਰਦੇ ਆ ਅਤਿਅੰਤ ਕਰਕੇ ਸ੍ਰੇਸ਼ਟ ਵਿਦਿਆ ਜੋ ਬ੍ਰਹਮ ਵਿਦਿਆ ਹੈ।
ਹਰ ਹਰ ਕਿਰਪਾਲਾ,
ਜਿਨ੍ਹਾਂ ਦੇ ਤੇ ਹਰ ਹਰ ਪਰਮੇਸ਼ਰ ਕਿਰਪਾਲੂ ਹੁੰਦਾ ਹੈ, ਉਹ ਦ੍ਰਿੜ ਕਰਕੇ ਦਿਲ ਚ ਵਸਾਉਂਦੇ ਇਸ ਬ੍ਰਹਮ ਵਿਦਿਆ ਦੇ ਤਾਈ।
ਨਾਮ ਦਾਨ ਜਾ ਚੰਤ ਨਾਨਕ,
ਸਤਿਗੁਰੂ ਜੀ ਕਹਿੰਦੇ ਆ ਪਰਮੇਸ਼ਰ ਦੀ ਕਿਰਪਾ ਕਿਵੇਂ ਹੁੰਦੀ ਹੈ, ਜੋ ਸਤਿਗੁਰੂ ਜੀ ਕਹਿੰਦੇ ਨਾਮ ਦਾ ਦਾਨ ਮੰਗਦੇ ਹਨ ਸੱਚੇ ਪਾਤਸ਼ਾਹ ਤੋਂ, ਸਤਿਗੁਰਾਂ ਤੋਂ, ਗੁਰੂ ਨਾਨਕ ਜੀ ਫਰਮਾਉਂਦੇ ਹਨ।
ਦੈਨ ਹਾਰ ਗੁਰੂ ਗੋਪਾਲ,
ਉਹਨਾਂ ਨੂੰ ਇਹ ਸਾਰੇ ਗੁਣ ਗੋਪਾਲ ਗੁਰੂ ਜੋ ਗੋਪਾਲ ਅਕਾਲ ਪੁਰਖ ਹੈ ਉਹ ਦੇਣ ਵਾਲਾ ਹੈ, ਉਹਨਾਂ ਤੇ ਸਭ ਬਖਸ਼ਾਂ ਹੋ ਜਾਂਦੀਆਂ। ਜਿਹਨੂੰ ਵੇਦ ਨੇਤ ਨੇਤ ਕਰਕੇ ਕਹਿੰਦੇ ਹੈ, ਗੁਣੀ ਪੁਰਖ ਜਿਸਨੂੰ ਆਪਣਾ ਆਤਮਾ ਰੂਪ ਕਰਕੇ ਜਾਣਦੇ ਹੈ, ਜਿਸਨੂੰ ਅਧਿਕਾਰੀ ਲੋਕ ਜਿਹੜੇ ਕਰਮ ਉਪਾਸ਼ਨਾ ਗਿਆਨ ਕਰਕੇ ਤਿੰਨ ਪ੍ਰਕਾਰ ਦੇ ਅਧਿਕਾਰ ਕਰਕੇ ਸੁਣਦੇ ਹਨ, ਅਤੇ ਜਿਸ ਸ੍ਰੇਸ਼ਟ ਵਿਦਿਆ ਦੇ ਤਾਂ ਹੀ ਕਿਰਪਾਲੂ ਮਹਾਰਾਜ ਹੁੰਦਾ ਹੈ, ਉਹ ਦ੍ਰਿੜ ਕਰਦੇ ਹੈ। ਸੋ ਨਾਮ ਦਾ ਦਾਨ ਮਹਾਰਾਜ ਦੇ ਪਾਸੋਂ ਮੰਗੀਏ, ਉਹ ਪ੍ਰਿਥਵੀ ਦਾ ਪਾਲਕ ਗੁਰੂ ਅਕਾਲ ਪੁਰਖ ਦੇਣ ਵਾਲਾ ਹੈ, ਜਿਨ੍ਹਾਂ ਨੂੰ ਨਾਮ ਦੀ ਦਾਤ ਦਿੱਤੀ ਹੈ, ਉਹਦੇ ਅੰਦਰ ਹੀ ਗਿਆਨ ਹੈ, ਉਹਦੇ ਅੰਦਰ ਹੀ ਧਿਆਨ ਹੈ, ਉਹਦੇ ਅੰਦਰ ਹੀ ਸਾਰੇ ਗੁਣ ਹਨ।
ਨਹਿ ਚਿੰਤਾ ਮਾਤ ਪਿਤ ਭਰਤ ਹੈ,
ਇਹਦੇ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹਨ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਚਿੰਤਾ ਨਹੀਂ ਕਰਨੀ ਚਾਹੀਦੀ, ਚਿੰਤਾ ਸਾਰੀਆਂ ਤੋਂ ਰਹਿਤ ਹੋਣਾ ਚਾਹੀਦਾ। ਚਿੰਤਾ ਕਰਕੇ ਆਦਮੀ ਕੁਝ ਨਹੀਂ ਕਰ ਸਕਦਾ, ਚਿੰਤਾ ਵਾਲਾ ਆਦਮੀ ਜਿਹੜਾ ਹੈ ਚਿੰਤਾ ਤਾਂ ਚਿਖਾ ਦੀ ਨਿਆਈ ਹੈ, ਜਿਵੇਂ ਚਿਖਾ ਤੇ ਆਦਮੀ ਚੜਿਆ ਹੁੰਦਾ ਹੈ, ਚਿੰਤਾ ਦਾ ਮਾਰਿਆ ਆਦਮੀ ਕੋਈ ਸ੍ਰੇਸ਼ਟ ਸਾਧਨ ਨਹੀਂ ਕਰ ਸਕਦਾ, ਇਸ ਕਰਕੇ ਫਿਕਰ ਛੱਡਣਾ ਚਾਹੀਦਾ ਹੈ।
ਨਹਿ ਚਿੰਤਾ ਮਾਤ ਪਿਤ ਭਰਤ ਹੈ,
ਨਹੀਂ ਚਿੰਤਾ ਕਰਨੀ ਚਾਹੀਦੀ ਮੇਰੀ ਮਾਤਾ ਦੀ ਕੌਣ ਪਾਲਣਾ ਕਰੇਗਾ, ਨਹੀਂ ਚਿੰਤਾ ਕਰਨੀ ਚਾਹੀਦੀ ਮੇਰੇ ਪਿਤਾ ਦੀ ਕੌਣ ਪਾਲਣਾ ਕਰੇਗਾ, ਮੇਰੇ ਭਰਾਵਾਂ ਦੀ ਕੌਣ ਰੱਖਿਆ ਕਰੇਗਾ।
ਨਹਿ ਚਿੰਤਾ ਕਾਸ਼ ਲੋਕ ਕਹਿ,
ਅਤੇ ਲੋਕ ਜਿਹੜੇ ਹਨਗੇ ਕੋਈ ਲੋਕ,
ਨਹਿ ਚਿੰਤਾ ਮਾਤ ਪਿਤ ਭਰਤ ਹੈ,
ਮਾਤਾ ਪਿਤਾ ਭਰਾਤਕਾਂ ਦਾ ਵੀ ਫਿਕਰ ਨਾ ਕਰੋ।
ਨਹਿ ਚਿੰਤਾ ਕਾਸ਼ ਲੋਕ ਕਹਿ,
ਅਤੇ ਲੋਕ ਜਿਹੜੇ ਸੰਬੰਧੀ ਹਨ ਉਹਨਾਂ ਕਹਿ ਕੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਸੇ ਪ੍ਰਕਾਰ ਦੀ।
ਨਹਿ ਚਿੰਤਾ ਬਨਤਾ ਸੁਤ ਮੀਤ ਹੈ,
ਨਹੀਂ ਚਿੰਤਾ ਕਰਨੀ ਚਾਹੀਦੀ ਮੇਰੀ ਸੁਪਤਨੀ ਦੀ ਪਾਲਣਾ ਕੌਣ ਕਰੇਗਾ, ਮੇਰੇ ਪੁੱਤਰਾਂ ਦੀ ਕੌਣ ਪਾਲਣਾ ਕਰੇਗਾ, ਮੇਰੇ ਦੋਸਤਾਂ ਨੂੰ ਕੌਣ ਖੁਸ਼ ਰੱਖੇਗਾ।
ਪਰਵਿਰਤ ਮਾਇਆ ਸੰਬੰਧਨ ਹੈ,
ਇਹ ਤਾਂ ਭਾਈ ਸਾਰੇ ਮਾਇਆ ਦੀ ਪ੍ਰਵਿਰਤੀ ਦੇ ਸੰਬੰਧ ਬਣੇ ਹੋਏ ਹਨ, ਇਹ ਮਾਇਆ ਨੂੰ ਕਿਸੇ ਨੇ ਲੈਣਾ ਹੁੰਦਾ, ਕਿਸੇ ਨੇ ਦੇਣਾ ਹੁੰਦਾ, ਕਈ ਪੁੱਤਰ ਬਣ ਕੇ ਹੀ ਖਾਂਦੇ ਹੈ, ਅਤੇ ਕਈ ਸਾਧ ਸੰਗਤ ਜੀ ਇਸਤਰੀ ਬਣ ਕੇ ਹੀ ਖਵਾਉਂਦੇ ਹੈ, ਅਤੇ ਕਈ ਮਾਤਾ ਪਿਤਾ ਬਣ ਕੇ ਪੁੱਤਰਾਂ ਨੂੰ ਲੋਚਦੇ ਹੈ, ਇਹ ਮਾਇਆ ਦੀ ਪ੍ਰਵਿਰਤੀ ਦੇ ਸਾਰੇ ਸੰਬੰਧ ਹੋਏ ਹੈ, ਸਾਥ ਬੱਝੇ ਹੋਏ ਜੀਵ ਹਨ।
ਦਇਆਲ ਏਕ ਭਗਵਾਨ ਪੁਰਖ ਹੈ,
ਇਹ ਭਾਈ ਚਿੰਤਾ ਛੱਡਣੀ ਚਾਹੀਦੀ ਹੈ, ਜਿਵੇਂ ਮਹਾਰਾਜ ਦਾ ਬਚਨ ਹੈ, ਜਨਮ ਪਿਤਾ ਲੋਕ ਸੁਧਵੰਤਾ ਕੋਈ ਨਾ ਕਿਸ ਕੀ ਧਰਿਆ, ਸਰਸਾ ਰਿਜਕ ਸੰਭਾਹੇ ਠਾਕਰ ਕਾਹੇ ਮਨ ਭੋ ਕਰਿਆ। ਸੋ ਹਾਂਜੀ,
ਦਇਆਲ ਏਕ ਭਗਵਾਨ ਪੁਰਖ ਹੈ,
ਦਿਆਲੂ ਇੱਕੋ ਹੀ ਭਗਵਾਨ ਪੂਰਨ ਪਰਮੇਸ਼ਵਰ ਹੈ।
ਨਾਨਕ ਸਰਬ ਜੀ ਪ੍ਰਤਪਾਲ,
ਜਿਸ ਮਾਤਾ ਦੇ ਗਰਭ ਵਿੱਚ ਜਿਸ ਨੇ ਸੇਕ ਨਹੀਂ ਲੱਗਣ ਤਾਂ ਪਾਲਣਾ ਕੀਤੀ ਹੈ, ਉਹੀ ਸਾਰੇ ਜੀਆਂ ਦੀ ਹੁਣ ਇਸ ਲੋਕ ਚ ਪ੍ਰਤਪਾਲਾ ਕਰ ਰਿਹਾ ਹੈ।
ਅਨਿਤ ਵਿਤੰਗ,
ਇਸੇ ਪ੍ਰਕਾਰ ਹਰੀ ਲਾਲ ਨੇ ਕਿਹਾ, ਮਹਾਰਾਜ ਸਾਨੂੰ ਕੋਈ ਚਿੰਤਾ ਨਹੀਂ ਹੁਣ ਕਿਸੇ ਪ੍ਰਕਾਰ ਦੀ, ਨਾ ਮਾਂ ਦੀ, ਨਾ ਪਿਓ ਦੀ, ਨਾ ਇਸਤਰੀ ਦੀ, ਨਾ ਭਰਾ ਦੀ, ਨਾ ਲੋਕਾਂ ਦੀ, ਸਾਨੂੰ ਸੱਚੇ ਪਾਤਸ਼ਾਹ ਆਪ ਦੇ ਦਰਸ਼ਨ ਕਰਕੇ ਭਰੋਸਾ ਆ ਗਿਆ ਕਿ ਸਾਰੇ ਜੀਆਂ ਦੀ ਮੇਰਾ ਵਾਹਿਗੁਰੂ ਹੀ ਪ੍ਰਤਪਾਲਾ ਕਰ ਰਿਹਾ ਹੈ।
ਅਨਿਤ ਵਿਤੰ ਅਨਿਤ ਚਿਤੰ।
ਹਜ਼ੂਰ ਫਰਮਾਉਂਦੇ ਹਨ, ਹੇ ਭਾਈ ਜਿਹੜਾ ਬਿਤ ਧਨ ਹੈ ਇਹ ਵੀ ਅਨਿਤ ਨਾਸ਼ਵੰਤ ਹੈ।
ਅਨਿਤ ਚਿਤੰ,
ਅਤੇ ਜਿਹੜਾ ਚਿੱਤ ਇਹਦੇ ਵਿੱਚ ਲੱਗਾ ਹੋਇਆ ਪਦਾਰਥ ਵਿੱਚ, ਇਹ ਚਿੱਤ ਵੀ ਇਹਦੇ ਚ ਲੱਗ ਕੇ ਧਨ ਚ ਨਾਸ਼ ਹੋ ਰਿਹਾ ਹੈ। ਚਿੱਤ ਚੇਤਨ ਜਿਹੜੀ ਮਾਇਆ ਹੈ ਇਹ ਵੀ ਅਨਿਤ ਹੈ, ਅਤੇ ਜਿਹੜੀ ਜੜ ਮਾਇਆ ਹੈ ਧਨ ਆਦਿਕ ਇਹ ਵੀ ਨਾਸ਼ਵੰਤ ਹੈ।
ਅਨਿਤ ਚਿਤੰ,
ਚਿੱਤ ਚੇਤਨ ਜਿਹੜੀ ਮਾਇਆ ਹੈ, ਹਰਕਤ ਕਰਨ ਵਾਲੀ, ਸਰੀਰ ਕਰਕੇ ਤੁਰਨ ਵਾਲੀ, ਇਸਤਰੀ ਪੁੱਤਰ ਆਦਿਕ ਇਹ ਵੀ ਨਾਸ਼ਵੰਤ ਹੈ। ਜੜ ਜਿਹੜੀ ਮਾਇਆ ਰੋਕੜੀ ਪੈਸੇ ਹੈ ਇਹ ਵੀ ਅਨਿਤ ਨਿਤ ਰਹਿਣ ਵਾਲੀ ਨਹੀਂ ਹੈ।
ਅਨਿਤ ਆਸਾ ਬਹੁ ਵਿਧ ਪ੍ਰਕਾਰ,
ਜਿਹੜੀ ਆਸਾ ਹੈ ਬਹੁ ਵਿਧੀਆਂ ਦੀ ਫੁੜਦੀ, ਉਹ ਪ੍ਰਕਾਰ ਅਨੇਕ ਪ੍ਰਕਾਰ ਦੇ, ਉਦੋਂ ਕੋਈ ਖੇਤੀ, ਕੋਈ ਵਪਾਰ, ਅਤੇ ਕੋਈ ਨੌਕਰੀ, ਕੋਈ ਸੁਦਾਗਰੀ ਦੀ, ਇਹ ਬਹੁਤ ਪ੍ਰਕਾਰ ਦੇ ਤਰੀਕਿਆਂ ਦੀ ਜਿਹੜੀ ਹੈ ਇਹ ਵੀ ਨਾਸ਼ਵੰਤੀ ਹੈ ਆਸਾ ਜਿਹੜੀ ਹੈ।
ਅਨਿਤ ਹੇਤੰ ਅਹੰ ਬੰਧੰ,
ਅਤੇ ਜਿਹੜਾ ਹੇਤ ਪਿਆਰ ਪਿਆ ਮੋਹ ਪਿਆ ਸੰਬੰਧੀਆਂ ਚ ਇਹ ਵੀ ਅਨਿਤ ਹੈ, ਅਤੇ ਜਿਸ ਮੋਹ ਦੇ ਚ ਬੰਧਨ ਪਏ ਹੋਏ ਹੈ ਆਪਣੇ ਆਪ ਦੇ, ਇਹ ਵੀ ਮੋਹ ਨੀ ਬੰਨਣ ਪਾਏ ਹੋਏ ਹੈ। ਅਨਿਤ ਹੇਤੰ, ਇਹਨਾਂ ਦਾ ਮੋਹ ਕਰਨਾ ਜਿਹੜਾ ਵੀ ਨਾਸ਼ਵੰਤ ਹੈ, ਅਤੇ ਅਹੰ ਬੰਧੰ ਹੰਕਾਰ ਵਿਚ ਮੈਂ ਦੇਹ ਹਾਂ, ਮੇਰੇ ਪਦਾਰਥਾਂ ਨੇ ਹੰਗਤਾ ਜੀ ਬੱਝ ਗਿਆ, ਬੰਨਣ ਪਏ ਹਨ।
ਭਰਮ ਮਾਇਆ ਮਲਨ ਬੇਕਾਰ,
ਜਿਹੜਾ ਭਰਮ ਪਿਆ ਹੋਇਆ ਇਹ ਵੀ ਮਾਇਆ ਕਰਕੇ ਹੈ, ਜਿਹੜੀ ਬੁੱਧ ਮਲਨ ਮਲੀਨ ਹੋਈ ਹੋਈ ਹੈ, ਅਤੇ ਇਹ ਵੀ ਵਕਾਰਾਂ ਦੀ ਮਾਇਆ ਦੇ ਵਕਾਰ ਹਨ। ਮਲਨ ਅਵਿਦਿਆ ਕਰਕੇ ਬੁੱਧ ਜਿਹੜੀ ਹੈ ਸ਼ੁੱਧ ਨਹੀਂ ਰਹਿੰਦੀ, ਮਲੀਨਤਾ ਵਾਲੀ ਜਿਹੜੀ ਹੈ ਇਹ ਮਲਨ ਮਾਇਆ ਅਵਿਦਿਆ ਦਾ ਵਕਾਰ ਹੈ, ਇਹਨਾਂ ਕਰਕੇ ਵਕਾਰ ਕਾਮ ਆਦਿਕ ਪੈਦਾ ਹੁੰਦੇ ਹੈ, ਇਹ ਜੀਵ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦਾ ਰਹਿੰਦਾ ਹੈ।
ਫਿਰ ਅੰਤ ਜੂਨ ਅਨੇਕ ਜਠਰਾਗਨ,
ਇਸ ਮਾਇਆ ਦੇ ਪਦਾਰਥਾਂ ਨੂੰ ਸੱਤ ਮੰਨ ਕੇ ਲੱਗਾ ਹੋਇਆ ਹੈ, ਇਹ ਫਿਰੰਤ ਫਿਰਦਾ ਰਹਿੰਦਾ ਹੈ ਅਨੇਕਾਂ ਜੂਨਾਂ ਵਿਚ, ਮਾਤਾ ਦੇ ਗਰਭ ਦੇ ਜਠਰ ਅਗਨੀ ਦੇ ਵਿਚ ਇਹ ਸੜਦਾ ਰਹਿੰਦਾ ਹੈ।
ਨਹਿ ਸਿਮਰੰਤ ਮਲੀਨ ਬੁੱਧਿਮ,
ਐਸੀ ਮਲੀਨ ਮਾਇਆ ਕਰਕੇ ਬੁੱਧ ਹੋਈ ਹੈ ਵਕਾਰਾਂ ਕਰਕੇ, ਉਸ ਵਾਹਿਗੁਰੂ ਦਾ ਸਿਮਰ ਨਹੀਂ ਕਰਦਾ ਜਿਸ ਨੂੰ ਗਰਭ ਵਿਚ ਇਹਨੂੰ ਸੜਨ ਤੋਂ ਬਚਾਇਆ ਹੈ।
ਹੇ ਗੋਬਿੰਦ ਕਰਤ ਮਾਇਆ,
ਮਹਾਰਾਜ ਅੱਗੇ ਅਰਦਾਸ ਕਰੋ, ਹੇ ਗੋਬਿੰਦ ਅਕਾਲ ਪੁਰਖ ਪ੍ਰਿਥਵੀ ਦੇ ਮਾਲਕ, ਜਿਨ੍ਹਾਂ ਤੇ ਆ ਮਾਇਆ ਮਿਹਰਬਾਨੀ ਕਿਰਪਾਲਤਾ ਕਰਦੇ ਹੋ।
ਨਾਨਕ ਪਤਿਤ ਉਧਾਰਨ ਸਾਧ ਸੰਗਮ,
ਸਤਿਗੁਰੂ ਜੀ ਕਹਿੰਦੇ ਉਹਨਾਂ ਪਾਪੀਆਂ ਦਾ ਵੀ ਆਪ ਉਧਾਰ ਕਰ ਦਿੰਦੇ ਹੋ, ਜਿਨ੍ਹਾਂ ਨੂੰ ਸਾਧ ਸੰਗਮ ਇਕੱਤਰਤਾ ਚ ਸੰਗਤਾਂ ਚ ਮੇਲ ਦਿੰਦਾ ਹੈ, ਜਿਵੇਂ ਤ੍ਰਿਵੇਣੀ ਦਾ ਸੰਗਮ ਹੈ ਗੰਗਾ ਜਮਨਾ ਸਰਸਤਾ ਦਾ, ਇਸੇ ਪ੍ਰਕਾਰ ਮਹਾਤਮਾ ਦਾ ਜਿੱਥੇ ਰਹਿਤ ਵਹਿਤ ਜਿਹੜੀ ਦੱਸੀ ਦੀ ਹੈ ਜਮਨਾ ਵਗਦੀ ਹੈ, ਜਿੱਥੇ ਗਿਆਨ ਦੀ ਕਥਾ ਹੁੰਦੀ ਹੈ ਸਰਸਤੀ ਵਗਦੀ ਹੈ, ਜੋ ਭਗਤੀ ਦੀ ਵਿਚਾਰ ਹੈ ਗੰਗਾ ਵਗਦੀ ਹੈ, ਇਹ ਸੰਗਮ ਹੈ ਨਾ ਬੇਣੀ ਸੰਗਮ, ਤੈਂ ਪਰਾਗ ਮਨ ਮੱਜਣ ਕਰੇ ਤਥਾਈ, ਇਸ ਪ੍ਰਕਾਰ ਸਤਸੰਗ ਦੀ ਇਕੱਤਰਤਾ ਰੂਪੀ ਪੁਰਬ ਦੇ ਉੱਤੇ ਜੋ ਮਿਲਦੇ ਹਨ ਸੰਗਮ ਇਕੱਤਰਤਾ ਵਿੱਚ, ਉਹ ਪਾਪੀਆਂ ਦਾ ਵੀ ਉਧਾਰ ਸੱਚੇ ਪਾਤਸ਼ਾਹ ਕਰ ਦਿੰਦੇ ਹੈ ਵਾਹਿਗੁਰੂ ਜਦੋਂ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਗਿਰਾਂਤ ਗਿਰ ਪਤ ਪਾਤਾਲ,
ਹਜ਼ੂਰ ਫਰਮਾਉਂਦੇ ਹਨ ਜਿਹੜਾ ਸੰਸਾਰ ਹੈ ਬੜਾ ਦੁਖਦਾਇਕ ਹੈ, ਕਈ ਆਦਮੀ ਘਰ ਦੀ ਚਿੰਤਾ ਦੇ ਮਾਰੇ ਡਿੱਗ ਕਰਕੇ ਪਹਾੜਾਂ ਤੋਂ ਪਤਾਲ ਚ ਥੱਲੇ ਡਿੱਗ ਕੇ ਮਰ ਜਾਂਦੇ ਹੈ, ਘਰ ਦਾ ਫਿਕਰ ਨਹੀਂ ਮੁੱਕਦਾ ਉਹਨਾਂ ਤੋਂ, ਕਹਿੰਦੇ ਇਹਨੂੰ ਮਰਨਾ ਹੀ ਚੰਗਾ ਹੈ।
ਜਲੰਤ ਦੇ ਦੀਪ ਬੈਸਵੰਤ,
ਕਈ ਆਦਮੀ ਸਾਧ ਸੰਗੀ ਦੇ ਦੀਪ ਨਾਮ ਪ੍ਰਜਵਲਤ ਅਗਨੀ ਜਿਹੜੀ ਹੈ, ਪ੍ਰਜਵਲਤ ਅਗਨੀ ਵਿਚ ਛਾਲ ਮਾਰ ਕੇ ਜਲ ਜਾਂਦੇ ਮਰ ਜਾਂਦੇ, ਕਹਿੰਦੇ ਘਰ ਦੀ ਚਿੰਤਾ ਨੀ ਸਾਥੋਂ ਸਾਂਭੀ ਜਾਂਦੀ, ਇਸ ਪ੍ਰਕਾਰ ਮਰ ਜਾਂਦੇ ਹਨ। ਅਤੇ ਇਸੇ ਪ੍ਰਕਾਰ
ਗਿਰੰਤ ਗਿਰ ਪਤਤ ਪਾਤਾਲ, ਬਹੰਤ ਅਗਾਹ ਤੋਯੰ ਤਰੰਗ,
ਕਈ ਆਦਮੀ ਮਹਾਰਾਜ ਜੀ ਪਾਣੀ ਦੇ ਲਹਿਰਾਂ ਦੇ ਵਿਚ ਰੁੜੇ, ਬੜੇ ਡੂੰਘਾ ਪਾਣੀ ਜਿਹੜਾ ਹੈ ਅਥਾਹ, ਉਹਦੀਆਂ ਲਹਿਰਾਂ ਦੇ ਵਿਚ ਬਹੰਤ ਰੁੜ ਜਾਂਦੇ ਹੈ, ਡੁੱਬ ਕੇ ਮਰ ਜਾਂਦੇ ਕਈ ਪਾਣੀਆਂ ਵਿਚ, ਘਰ ਦੀ ਚਿੰਤਾ ਦੇ ਮਾਰੇ ਹੋਏ ਕੰਮ ਨੀ ਪੂਰੇ ਹੁੰਦੇ।
ਦੁਖੰਤ ਗ੍ਰਹਿ ਚਿੰਤਾ ਜਨਮ ਤਾਂ ਮਰਨ ਹੈ,
ਇਹ ਸਾਧ ਸਿੰਘ ਜੀ ਇੰਨਾ ਦੁੱਖ ਅਤਿਅੰਤ ਚਿੰਬੜਿਆ ਹੋਇਆ ਉਹਨਾਂ ਨੂੰ ਘਰ ਦੀ ਚਿੰਤਾ ਦਾ, ਜਿਸ ਚਿੰਤਾ ਕਰਕੇ ਉਹ ਜੰਮਦੇ ਮਰਦੇ ਰਹਿੰਦੇ ਹਨ, ਇਹ ਆਤਮਘਾਤ ਕਰਨਾ ਚੰਗਾ ਨਹੀਂ ਸਾਧ ਸੰਗੇ ਜੀ, ਆਤਮਘਾਤੀ ਜਗਤ ਕਸਾਈ ਮੰਨਿਆ ਹੈ, ਪਰਮੇਸ਼ੁਰ ਨੇ ਜਿਹੀ ਜਿਹੀ ਪਰਾ ਲੱਭ ਦਿੱਤੀ ਹੈ ਉਹਦੇ ਚ ਪ੍ਰਸੰਨ ਹੋ ਕੇ ਵਰਤਣਾ ਚਾਹੀਦਾ ਹੈ। ਜੋ ਜੀਵ ਇਸ ਤਰ੍ਹਾਂ ਕਰਦੇ ਉਹ ਆਤਮ ਘਾਤੀ ਹੁੰਦੇ ਹਨ, ਸੋ ਇਹ ਯੋਗ ਨਹੀਂ ਹੈ। ਸੋ ਘਰ ਦੀ ਚਿੰਤਾ ਦੇ ਮਾਰੇ ਹੋਏ ਇਉਂ ਡਿੱਗ ਡਿੱਗ ਕੇ ਮਰ ਜਾਂਦੇ ਹਨ, ਪਰ ਉਹ ਸੁਖਾਲੀ ਮੌਤ ਸਮਝਦੇ ਹਨ ਇਸ ਮੌਤ ਨੂੰ। ਨਾ
ਅਨਕ ਗਿਰੰਤ ਗਿਰ ਪਤਤ ਪਾਤਾਲ,
ਜਿਹੜਾ ਗਿਰ ਪਹਾੜ ਤੋਂ ਗਿਰ ਕਰਕੇ ਪਤਾਲ ਚ ਪੈ ਕੇ ਡਿੱਗ ਕੇ ਮਰ ਜਾਣਾ ਸੁਖਾਲੀ ਮੌਤ ਹੈ।
ਜਲੰਤ ਦੇ ਦੀਪ ਬੈਸੰਤ ਹੈ,
ਅਤੇ ਜਲਦੀ ਅੱਗ ਜਿਹੜੀ ਦੇ ਦੀਪ ਨਾਲ ਪ੍ਰਜੁਲਤ ਅੱਗ ਹੈ, ਜਿਹੜੀ ਦੇ ਦੀਪ ਨਾਲ ਪ੍ਰਜੁਲਤ ਦਾ ਨਾਮ ਹੈ, ਅਤੇ ਉਸ ਅਗਨੀ ਵਿਚ ਸੜ ਜਾਣਾ ਵੀ ਸੁਖਾਲੀ ਮੌਤ ਉਹ ਸਮਝਦੇ ਹਨ। ਇਸੇ ਪ੍ਰਕਾਰ ਦੇ ਨਾਲ ਦੀਵੇ ਦੇ ਲਾੜ ਦੇ ਉੱਤੇ ਆਪ ਨੂੰ ਭੋਰਾ ਭੋਰਾ ਕਰਕੇ ਸਾੜ ਲੈਣਾ ਅੰਗਾਂ ਨੂੰ ਵੀ ਸੁਖਾਲੀ ਮੌਤ ਹੈ। ਜੇ
ਬਹੰਤ ਆਗਾਹ ਤੋਯੰ ਤਰੰਗੰ,
ਅਤੇ ਬਹੰਤ ਰੋੜ ਦੇਣਾ ਜਿਹੜਾ ਤੋਯੰ ਪਾਣੀ ਦੀਆਂ ਤਰੰਗਾਂ ਲਹਿਰਾਂ ਵਿਚ ਆਪਣੇ ਆਪ ਨੂੰ, ਇਹ ਵੀ ਸੁਖਾਲੀ ਮੌਤ ਹੈ।
ਦੁਖੰਤ ਗ੍ਰਹਿ ਚਿੰਤਾ ਜਨਮ ਤਾਂ ਮਰਨਾ,
ਜਿਹੜਾ ਘਰ ਦੀ ਚਿੰਤਾ ਵਿਚ ਦੁਖੀ ਹੋ ਕੇ ਸਰੀਰ ਛੱਡਣਾ, ਇਹਦੇ ਕਰਕੇ ਜੰਮਣਾ ਤੇ ਮਰਨਾ ਬਣਿਆ ਰਹਿੰਦਾ ਹੈ। ਇਸ ਕਰਕੇ ਜੰਮਣ ਮਰਨ ਦੇ ਕਲੇਸ਼ ਜੀ ਪਏ ਹੋਏ, ਕੋਈ ਪਹਾੜਾਂ ਤੋਂ ਡਿੱਗ ਕੇ ਮਰਦੇ ਹੈ, ਕੋਈ ਪਾਲ ਸਾਧ ਸਿੰਘ ਜੀ ਅੱਗ ਚ ਪੈ ਕੇ ਸੜ ਜਾਂਦੇ ਹੈ, ਕੋਈ ਪਾਣੀਆਂ ਚ ਰੁੜ ਜਾਂਦੇ ਹੈ। ਇਸ ਪ੍ਰਕਾਰ ਅਤਿਅੰਤ ਚਿੰਤਾ ਦੇ ਮਾਰੇ ਜੰਮਣ ਮਰਨ ਤੋਂ ਨਹੀਂ ਛੁੱਟ ਸਕਦੇ। ਅਤਿਅੰਤ ਇਸ ਪ੍ਰਕਾਰ ਘਰ ਦੀ ਚਿੰਤਾ ਦੇ ਵੀ ਜੰਮਣ ਮਰਨ ਬਣਿਆ ਰਹਿੰਦਾ ਹੈ। ਇਹ ਸੁਖਾਲੀਆਂ ਮੌਤਾਂ ਉਹਨਾਂ ਲੋਕਾਂ ਨੂੰ ਸਮਝੀਆਂ ਹੈ, ਪਰ ਆਤਮ ਘਾਤ ਕਰਨਾ ਯੋਗ ਨਹੀਂ। ਚਾਹੀਦਾ ਸਾਨੂੰ ਇਹ ਹੈ ਕਿ ਜੋ ਤੂੰ ਦੇ ਤਹੀ ਤ੍ਰਿਪਤਾ ਆਣ ਨਾ ਕਥੋਂ ਧਾਵੋ, ਹੇ ਮਹਾਰਾਜ ਜੋ ਸਾਨੂੰ ਬਖਸ਼ੇ ਉਹਦੇ ਵਿੱਚ ਹੀ ਰੱਜੇ ਰਹੀਏ। ਜੇ ਭੁੱਖ ਦੇ ਤਾਂ ਇੱਕ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ, ਜੇ ਸਾਨੂੰ ਭੁੱਖ ਦਾ ਦੁੱਖ ਦਿਓ ਇਹਦੇ 'ਚ ਹੀ ਰੱਜੇ ਰਹੀਏ, ਅਸੀਂ ਖੁਸ਼ ਹੋ ਰਹੀਏ, ਸਾਡੇ 'ਤੇ ਕਿਰਪਾ ਕਰ ਤੇਰੀ ਰਜਾਬ ਵਿੱਚ ਚੱਲੀਏ, ਚਾਹੀਦਾ ਇਸ ਪ੍ਰਕਾਰ ਹੈ। ਪਰ ਸਾਧ ਸੰਗੇ ਜੀ ਮੁਕਤ ਨਹੀਂ ਉਹਨਾਂ ਪੁਰਖਾਂ ਦੀ ਹੋ ਸਕਦੀ, ਘਰ ਦੀ ਚਿੰਤਾ ਦੇ ਜੰਮਣਾ ਤੇ ਮਰਨਾ ਚਿੰਬੜਿਆ ਹੀ ਰਹਿੰਦਾ ਹੈ ਉਹਨਾਂ ਦੇ। ਭਾਵੇਂ ਸੁਖਾਲੀਆਂ ਮੌਤਾਂ ਮੰਨ ਕੇ ਕੋਈ ਸਰੋਵਰਾਂ ਚ ਡੁੱਬ ਕੇ ਮਰ ਜਾਂਦੇ ਹੈ, ਕੋਈ ਅੱਗ ਚ, ਕੋਈ ਪਹਾੜਾਂ ਚ, ਇਹ ਘਰ ਦੀ ਚਿੰਤਾ ਜਿਹੜੀ ਹੈ ਅਤਿਅੰਤ ਦੁਖਦਾਇਕ ਹੈ, ਇਹਦੇ ਕਰਕੇ ਜੰਮਣਾ ਤੇ ਮਰਨਾ ਜੀਵ ਨੂੰ ਬਣਿਆ ਹੀ ਰਹਿੰਦਾ ਹੈ।
ਅਨਕ ਸਾਧਨ ਨਾ ਸਿੱਧਿਆ ਤੇ ਨਾਨਕ,
ਅਨੇਕਾਂ ਸਾਧਨ ਕਰ ਲੇ, ਪਹਾੜ ਤੋਂ ਡਿੱਗ ਕੇ ਮਰ ਜਾਵੇ, ਪਾਣੀ ਵਿੱਚ ਡੁੱਬ ਕੇ ਮਰ ਜਾਵੇ, ਅੱਗ ਵਿੱਚ ਸੜ ਕੇ ਮਰ ਜਾਵੇ, ਇਹਨਾਂ ਸਾਧਨਾ ਕਰਕੇ ਮੁਕਤ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਭਾਈ
ਅਨਕ ਸਾਧਨ ਨਾ ਸਿੱਧਿਆ ਤੇ ਨਾਨਕ,
ਅਨੇਕਾਂ ਇਉਂ ਸਾਧਨਾ ਕਰਕੇ ਸਰੀਰ ਛੱਡ ਜਾਵੇ, ਨਹੀਂ ਸਿੱਧ ਮੁਕਤੀ ਨਹੀਂ ਹੋ ਸਕਦੀ। ਗੁਰੂ ਸਾਹਿਬ ਜੀ ਕਹਿੰਦੇ ਹਨ,
ਅਸਥੰਭੰ ਸ਼ਬਦ ਸਾਧ ਸਵਜਨ ਹੈ,
ਹੇ ਸਾਧ ਸਮੂਹ ਇਸਤ ਹੈ। ਇਹ ਨਿਯਾਮਕ ਵਾਕ ਕਹਿੰਦੇ ਨਿਯਮ ਦੇ ਨਾਲ ਕਿ
ਸ਼ਬਦ ਸਾਧ ਸਵਜਨ ਹੈ,
ਇੱਕ ਪਰਮੇਸ਼ਰ ਦਾ ਜਿਹੜਾ ਸ਼ਬਦ ਹੈ ਇਸਤ ਹੈ, ਕਰਨ ਵਾਲਾ ਹੈ ਚਿੱਤ ਨੂੰ, ਤੇ ਸਾਧੂ ਇਸਤ ਹਨ। ਸੱਜਣ ਪਰਮੇਸ਼ਰ ਸਦਾ ਚੱਲ ਰੂਪ ਹੈ, ਜਿਹੜੇ ਸਾਧੂਆਂ ਸੱਜਣਾਂ ਨਾਲ ਮਿਲ ਕੇ ਸ਼ਬਦ ਵਿੱਚ ਇਸਤ ਹੁੰਦੇ ਹੈ ਉਹਨਾਂ ਨੂੰ ਸੱਜਣਾ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੇ ਹੈ, ਉਹ ਭਾਈ ਇਸਤ ਹੈ। ਸ਼ਬਦ ਨਾਲ ਚਿੱਤ ਚੱਲ ਹੋ ਸਕਦਾ ਹੈ, ਪਹਾੜ ਤੇ ਡਿੱਗਣ ਦੇ ਮਰਨ ਨਾਲੋਂ, ਅਤੇ ਸਾਧ ਸੰਗਤ ਨਾਲ ਮਿਲ ਕੇ ਚਿੱਤ ਜਲ ਹੋ ਸਕਦਾ ਹੈ, ਪਾਣੀ ਚ ਡੁੱਬ ਕੇ ਮਰਨ ਨਾਲੋਂ, ਅਤੇ ਮਹਾਰਾਜ ਸਾਹਿਬ ਦੇ ਸੱਜਣ ਅਕਾਲ ਪੁਰਖ ਨੂੰ ਆਪਣਾ ਇੱਕ ਜੋ ਸਾਜਨ ਮੈਂ ਕੀਆ ਉਹਦੇ ਨਾਲ ਪਿਆਰ ਕਰਨੇ ਕਈ ਚਿੱਤ ਸਿੱਧ ਹੋ ਸਕਦਾ ਹੈ। ਇਉਂ ਮਹਾਤਮਾ ਸੱਜਣਾ ਨੂੰ ਜਾਣਿਆ ਹੈ, ਇਦੂ ਬਿਨਾਂ ਹੋਰ ਕਿਸੇ ਪ੍ਰਕਾਰ ਇਸਤ ਨਹੀਂ ਹੋ ਸਕਦਾ ਹੈ।